SBS Audio is supported by advertising.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
Tusi ho SBS Punjabi de naal. Tusi ho SBS Punjabi de naal.
ਆਪਾਂ ਅਕਸਰ ਸਮਾਜ ਵਿੱਚ ਸਿਰ ਕੱਢਵੀਆਂ ਸ਼ਖਸੀਅਤਾਂ ਬਾਰੇ ਸੁਣਦੇ ਹਾਂ, ਪਰ ਕੁਝ ਹੋਰ ਲੋਕ ਵੀ ਆ ਜੋ ਬਦਲਾਵ ਦੀ ਲਹਿਰ ਲਿਆਉਣ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਹਨ। ਆਸਟ੍ਰੇਲੀਆ ਦੀ ਹਰ ਨੌਕਰੀ ਦੀ ਅਰਜ਼ੀ ਨਾਲ ਰੈਜ਼ਿਊਮੇ ਅਤੇ ਕਵਰ ਲੈਟਰ ਦੀ ਜ਼ਰੂਰਤ ਹੁੰਦੀ ਹੈ, ਪਰ ਦੁਨੀਆ ਦੇ ਹੋਰ ਮੁਲਕਾਂ ਵਿੱਚ ਅਜਿਹੇ ਦਸਤਾਵੇਜ਼ ਆਮ ਤੌਰ ਤੇ ਨਹੀਂ ਮੰਗੇ ਜਾਂਦੇ। ਚੇਂਜ ਏਜੰਟਸ ਦੀ ਇਸ ਕਿਸ਼ਤ ਵਿੱਚ ਆਪਾਂ ਇੱਕ ਅਜਿਹੀ ਔਰਤ ਨਾਲ ਰੂਬਰੂ ਹੋਵਾਂਗੇ ਜੋ ਰੈਫਿਊਜੀ ਅਤੇ ਪ੍ਰਵਾਸੀ ਭਾਈਚਾਰੇ ਦੀ ਆਸਟ੍ਰੇਲੀਆ ਵਿੱਚ ਕਰਮਚਾਰੀ ਬਣਨ ਦੇ ਰਾਹ ਨਾਲ ਵਾਕਫੀਅਤ ਅਤੇ ਆਸਾਨੀ ਵਧਾਉਣ ਵਿੱਚ ਮਦਦ ਕਰਦੇ ਹਨ। ਤੁਹਾਡੇ ਸਾਹਮਣੇ ਪੇਸ਼ ਹੈ ਜਸਮੀਤ ਕੌਰ ਦੀ ਜ਼ਬਾਨੀ ਚੇਂਜ ਏਜੰਟਸ ਦੀ ਇਸ ਕਿਸ਼ਤ ਦਾ ਪੰਜਾਬੀ ਤਰਜਮਾ। 24 ਫਰਵਰੀ 2022 ਨੂੰ ਪੂਰੇ ਯੂਕਰੇਨ ਵਿੱਚ ਧਮਾਕਿਆਂ ਦੀ ਆਵਾਜ਼ ਛਾ ਜਾਂਦੀ ਹੈ। ਰਾਜਧਾਨੀ ਕੀਵ ਤੋਂ ਲੈ ਕੇ ਓਡੈਸਾ ਦੇ ਖਾਰਕਿਵ, ਜੋ ਕਿ ਰੂਸ ਦੇ ਬਾਰਡਰ ਤੇ ਹੈ, ਦੇ ਬਲੈਕ ਸੀ ਪੋਰਟ ਤੱਕ ਧਮਾਕੇ ਸੁਣਦੇ ਹਨ। ਕੁਝ ਹੀ ਘੰਟਿਆਂ ਬਾਅਦ ਫੌਜੀ ਇਹ ਐਲਾਨ ਕਰਦੇ ਹਨ ਕਿ ਰੂਸ ਦੀਆਂ ਜ਼ਮੀਨੀ ਤਾਕਤਾਂ ਟੈਂਕ ਅਤੇ ਹੋਰ ਭਾਰੀ ਸਮਾਨ ਸਮੇਤ ਬਾਰਡਰ ਪਾਰ ਕਰਕੇ ਯੂਕਰੇਨ ਦੇ ਉੱਤਰ, ਦੱਖਣ ਤੇ ਪੂਰਬ ਦਿਸ਼ਾਵਾਂ ਵਿੱਚ ਦਾਖਲ ਹੋ ਚੁੱਕੇ ਹਨ। ਤੇ ਇਸ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਆ ਇਸ ਮਹਾਦੀਪ ਦੀ ਦੂਜੀ ਸੰਸਾਰ ਯੁੱਧ ਤੋਂ ਬਾਅਦ ਦੀ ਸਭ ਤੋਂ ਭਿਆਨਕ ਜੰਗ।
2 p.m. this afternoon, the Russian government declared that they had commenced a so-called special military operation in Ukraine. And they said this after months of aggression and intimidation.
Vitali Bazarov, ਉਹਨਾਂ ਦੀ ਪਤਨੀ ਆਨਾ ਅਤੇ ਬੇਟੀ ਮਾਰੀਆ ਇਸ ਜੰਗ ਦੇ ਕਾਰਨ ਬੇਘਰ ਹੋਏ ਪਰਿਵਾਰਾਂ ਵਿੱਚੋਂ ਇੱਕ ਹਨ। ਇਹ ਪਰਿਵਾਰ ਰੂਸ ਦੇ ਯੂਕਰੇਨ ਵਿੱਚ ਦਾਖਲ ਹੋਣ ਤੋਂ ਕੁਝ ਹੀ ਦਿਨ ਬਾਅਦ ਮੈਲਬਰਨ ਵਿੱਚ ਪਧਾਰ ਗਏ ਸਨ। ਮਲਟੀਕਲਚਰਲ ਆਸਟ੍ਰੇਲੀਆ, ਜੋ ਇੱਕ ਐਡਵੋਕੇਸੀ ਸੰਸਥਾ ਹੈ, ਉਸ ਦੀ ਪ੍ਰਤੀਨਿਧੀ ਕ੍ਰਿਸਟੀਨ ਕੈਸਲੀ ਦਾ ਕਹਿਣਾ ਹੈ ਕਿ ਵਿਟਾਲੀ ਵਰਗੇ ਆਸਟ੍ਰੇਲੀਆ ਵਿੱਚ ਨਵੇਂ ਆਏ ਹੋਏ ਲੋਕਾਂ ਨੂੰ ਰੁਜ਼ਗਾਰਦਾਤਾ ਕਮਤਰ ਸਮਝ ਲੈਂਦੇ ਹਨ।
One thing we have found with the Ukrainian cohort, and also more recently because Ukraine happened a number of months after the fall of Kabul, so a number of significant cohort of Afghan refugees came in, that they're all people who are actually quite significantly qualified. Many of them would have finished university degrees, and there's a significant piece here in terms of getting people skills and qualifications recognized. And while they're also working to improve their English, build connections, gain the self-confidence, understand how to navigate the workplace. What we like to say is that, people need to understand that the workplace is a particular unique culture within itself. It's quite different from country to country.
ਇਨ੍ਹਾਂ ਰੈਫਿਊਜੀ ਅਤੇ ਬੇਘਰ ਹੋਏ ਪਰਿਵਾਰਾਂ ਦੀਆਂ ਕਹਾਣੀਆਂ ਸਵੇਤਲਾਨਾ ਖੇਕਿਨ ਦੇ ਦਿਲ ਨੂੰ ਛੂ ਗਈਆਂ, ਜਿਨ੍ਹਾਂ ਦਾ ਆਪਣਾ ਪਿਛੋਕੜ ਇੱਕ ਜੰਗ ਨਾਲ ਤਬਾਹ ਹੋਏ ਇਲਾਕੇ ਤੋਂ ਹੈ। ਸਵੇਤਲਾਨਾ ਛੋਟੇ ਹੁੰਦੇ ਪਹਿਲਾਂ USSR ਨਾਮ ਨਾਲ ਜਾਣੇ ਜਾਂਦੇ ਰੂਸ ਵਿੱਚ ਰਹਿੰਦੇ ਸਨ, ਅਤੇ ਉਹਨਾਂ ਨੂੰ ਉਹ ਦ੍ਰਿਸ਼ ਹਜੇ ਵੀ ਯਾਦ ਹਨ ਜਦੋਂ ਉਹਨਾਂ ਨੇ ਆਪਣੇ ਪਰਿਵਾਰ ਨਾਲ ਆਪਣਾ ਘਰ ਛੱਡਿਆ ਸੀ।
I was born in Belarus while it was still part of USSR. My family immigrated in 93, so that was 2 years after the breakup. We immigrated to the States, and so I lived in the States for 15 years. And then, so essentially I became American citizen. And after that, I decided to go traveling. And at the end of my travels, I didn't feel like coming back to the States, so I looked at applying for jobs elsewhere. And so I applied for a job in Australia, and I got the job and moved to Australia.
ਜਦੋਂ ਇੱਕ ਵਿਲੱਖਣ ਪ੍ਰਸਤਾਵ ਉਹਨਾਂ ਦੇ ਸਾਹਮਣੇ ਆਇਆ ਤਾਂ ਸਵੇਤਲਾਨਾ ਨੇ ਸ਼ਹਿਰ ਤੋਂ ਬਾਹਰ ਆਸਟ੍ਰੇਲੀਆ ਦੇ ਸਭ ਤੋਂ ਦੂਰ ਦਰਾਡੇ ਦੇ ਇੱਕ ਖੇਤਰ ਵਿੱਚ ਕਦਮ ਰੱਖਿਆ।
This opportunity came up actually through my employer. He suggested that there's this opportunity in Port Hedland, see if that will work better for you. I looked at the opportunity, you know, I had an interview and decided to, yes, that would be a good adventure for the family, you know, while kids are still young, to explore a bit of Australian outback and work in Pilbara.
Svetlana Port Headland pahunch gaye san, jis shehar vich khana di khudai karna mukh pesha si. Pilbara desert de kinare te vase is shehar de 15,000 vasi san. Svetlana engineer reh chuke san ate unna kol jo tajarba ate kala hai us di Australia vich ghat mehsoos hundi hai. Unna da kehna hai ki pravasi parivaran de membran kol kai ajehe tajarbe ate qualifications hundiyan han par oh ik gal to maat kha jande han, oh hai resume likhna.
There is no practice of CV or resume, you know, back in Ukraine, Belarus, or, you know, countries after the USSR broke up. So even the concept of CV is very new to most people who arrive here. So really just how to put together a CV that describes what your skills are, what you're good at. It's very culturally inappropriate to brag about yourself. So typically all people kind of diminish their achievements.
Svetlana apna sama kad ke seva di taur te nave aaye pravasi parivaran layi resume likhde han te bahut ginti lok jinnan layi oh resume taiyar karde han unna nu oh kade mile vi nahi hunde. ਭਾਵੇਂ ਬਹੁਤ ਸਾਰੇ ਬੇਘਰ ਹੋਏ ਆਸਟ੍ਰੇਲੀਆ ਵਿੱਚ ਆਏ ਪ੍ਰਵਾਸੀ ਪਰਿਵਾਰਾਂ ਦੇ ਜੀਆਂ ਨੂੰ ਰੋਜ਼ਗਾਰ ਮਿਲ ਗਿਆ ਹੈ, ਕਾਫੀ ਹਜੇ ਵੀ ਜੱਦੋ-ਜਹਿਦ ਕਰ ਰਹੇ ਹਨ.
I do have to say that you know, in by my standards I wasn't as successful as I was hoping to be. I found that it was very very difficult to place people, even in the regions where it is easier to get the jobs. You know, there are special visas, you know, and special dispensations provided by the government for people who are willing to work in regional areas. But even here, I found it very, very difficult to, you know, to get that last step in for these people to actually get the jobs.
ਕ੍ਰਿਸਟੀਨ ਕੈਸਲੀ ਕਹਿੰਦੇ ਹਨ ਕਿ ਕਾਫੀ ਸਾਰੇ ਰੋਜ਼ਗਾਰ ਦਾਤਾ ਵੱਖੋ ਵੱਖਰੇ ਸੱਭਿਆਚਾਰਾਂ ਦੇ ਲੋਕਾਂ ਨੂੰ ਭਰਤੀ ਕਰਨ ਸਮੇਂ ਕਤਰਾਉਂਦੇ ਹਨ. ਉਹਨਾਂ ਦਾ ਮੰਨਣਾ ਹੈ ਕਿ ਰੋਜ਼ਗਾਰ ਦਾਤਾਵਾਂ ਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਜਿਸ ਨਾਲ ਉਹ ਵੱਖੋ ਵੱਖਰੇ ਪਿਛੋਕੜ ਤੋਂ ਆਏ ਹੋਏ ਲੋਕਾਂ ਨੂੰ ਭਰਤੀ ਕਰ ਸਕਣ.
We've had a number of clients who actually have changed their names to kind of anglicize them a little bit more, and that in that way increased their chances of getting an interview, which kind of talks is a pretty good indicator, I think, of the bias that is in there in the first place. But even kind of workplaces recognizing that even once a person arrives, that you do need to kind of do some investment in upfront support to kind of help the person navigate the workplace, which will be quite different from the workplace in their country of origin, rather than excluding them or expecting them to, you know, I'll say in inverted commas, lift their game to kind of blend in with what is seen as the Australian workplace culture.
ਪਰ ਵਟਾਲੀ ਲਈ ਵਧੀਆ ਖਬਰ ਆ, ਉਹਨਾਂ ਨੂੰ ਨੌਕਰੀ ਮਿਲ ਗਈ.
Quickly buy ticket and come to me quickly. We don't need to go Ukraine. We need to go out of Ukraine, Russia or any countries of Soviet Union area. We don't want to living there in our countries, and we can't to live in our countries.
ਪਰ ਉਹ ਕੱਲੇ ਨਹੀਂ ਆ ਜਿਨ੍ਹਾਂ ਨੂੰ ਕੰਮ ਮਿਲ ਗਿਆ.
I have one person in my team now who came from Ukraine, you know, as part of this humanitarian visa intake. He's done incredible work back in Ukraine and in Russia, and you know, really high level skills. He needs to get a little bit more acquainted with Australian way of doing things, but the technical expertise and the skills are definitely there.
ਤੁਸੀਂ ਚੇਂਜ ਏਜੰਟਸ ਦੇ ਸੀਰੀਜ਼ ਦੀਆਂ ਹੋਰ ਐਪੀਸੋਡਸ ਵੀ SBS ਪੰਜਾਬੀ ਦੀਆਂ ਹੋਰਨਾਂ ਪੋਡਕਾਸਟਸ ਨਾਲ ਸੁਣ ਸਕਦੇ. ਇਹ ਜਾਣਕਾਰੀ SBS ਨਿਊਜ਼ ਤੋਂ ਕੈਮਰਨ ਕਾਰ ਦੀ ਮਦਦ ਨਾਲ ਜਸਮੀਤ ਕੌਰ ਦੀ ਜ਼ਬਾਨੀ SBS ਪੰਜਾਬੀ ਲਈ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो.
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.